ਲੇਖ ਸ਼ੀਮਾ ਗ੍ਰਾਸੀਨ। ਹੁਣ ਅਸੀਂ ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਦੀ ਇੱਕ ਹੋਰ ਕਹਾਣੀ ਨੂੰ ਸੁਣਾਂਗੇ। ਇੱਕ ਵਾਰੀ ਯਿਸੂ ਅਤੇ ਉਹਨਾਂ ਦੇ ਚੇਲੇ ਇੱਕ ਨਿੱਕੀ ਜਿਹੀ ਕਿਸ਼ਤੀ ਤੇ ਚੜ੍ਹ ਜਾਂਦੇ ਹਨ ਅਤੇ ਗ੍ਰਾਸੀਨ ਨਾਂ ਦੇ ਇੱਕ ਦੇਸ਼ ਵੱਲ ਨੂੰ ਜਾਣ ਲੱਗਦੇ ਹਨ। ਜਦੋਂ ਹੀ ਪ੍ਰਭੂ ਯਿਸੂ ਉਸ ਕਿਸ਼ਤੀ ਦੇ ਵਿੱਚੋਂ ਉਤਰਦੇ ਹਨ, ਇੱਕ ਦੁਸ਼ਟ ਆਤਮਾ ਨਾਲ ਕੈਦ ਹੋਇਆ ਜਕੜਿਆ ਹੋਇਆ ਆਦਮੀ ਪ੍ਰਭੂ ਯਿਸੂ ਨੂੰ ਵੇਖਦਾ ਹੈ। ਇਹ ਆਦਮੀ ਕਿਸੇ ਘਰ ਵਿੱਚ ਨਹੀਂ ਰਹਿੰਦਾ ਸੀ, ਉਸ ਜਗ੍ਹਾ ਤੇ ਰਹਿੰਦਾ ਸੀ ਜਿੱਥੇ ਮਰੇ ਹੋਏ ਲੋਕਾਂ ਨੂੰ ਦੱਬਿਆ ਜਾਂਦਾ ਸੀ, ਮਤਲਬ ਕਿ ਕਬਰਸਤਾਨਾਂ ਦੇ ਵਿੱਚ। ਉਹ ਕੋਈ ਕੱਪੜੇ ਵੀ ਨਹੀਂ ਪਾਉਂਦਾ ਸੀ, ਹਰ ਟਾਈਮ ਜੰਗਲ ਦੇ ਵਿੱਚ ਹੀ ਘੁੰਮਦਾ ਰਹਿੰਦਾ ਸੀ। ਉਹਨਾਂ ਦੇ ਪਿੰਡ ਦੇ ਲੋਕ ਉਸ ਤੋਂ ਬਹੁਤ ਹੀ ਡਰਦੇ ਸੀ ਅਤੇ ਉਹਦੇ ਨੇੜੇ ਵੀ ਨਹੀਂ ਸੀ ਜਾਂਦੇ। ਤਾਂ ਉੱਥੋਂ ਦੇ ਲੋਕਾਂ ਨੇ ਉਹਨੂੰ ਬੇੜੀਆਂ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਜਦ ਕਦੇ ਵੀ ਉਸਨੂੰ ਬੇੜੀਆਂ ਨਾਲ ਬੰਨ੍ਹ ਦਿੰਦੇ ਤਾਂ ਉਹ ਉਹਨਾਂ ਬੇੜੀਆਂ ਨੂੰ ਤੋੜ ਕੇ ਭੱਜ ਜਾਂਦਾ ਸੀ। ਕੋਈ ਵੀ ਆਦਮੀ ਉਹਨੂੰ ਬੰਨ੍ਹ ਕੇ ਨਹੀਂ ਸੀ ਰੱਖ ਸਕਦਾ। ਦਿਨ ਰਾਤ ਉਹ ਬੜੀਆਂ ਖਤਰਨਾਕ ਆਵਾਜ਼ਾਂ ਕੱਢਦਾ ਸੀ। ਉਹ ਆਪਣੇ ਸਰੀਰ ਨੂੰ ਕੱਟਦਾ ਅਤੇ ਪਾੜਦਾ ਰਹਿੰਦਾ ਸੀ ਅਤੇ ਪੱਥਰਾਂ ਨਾਲ ਵੀ ਕੁੱਟਦਾ ਰਹਿੰਦਾ ਸੀ। ਉਹ ਆਦਮੀ ਸ਼ੈਤਾਨ ਦੀਆਂ ਦੁਸ਼ਟ ਆਤਮਾ ਨਾਲ ਭਰਿਆ ਪਿਆ ਸੀ। ਯਿਸੂ ਮਸੀਹ ਉਸ ਆਦਮੀ ਦੀ ਮਦਦ ਕਰਨ ਵਾਸਤੇ ਆਇਆ। ਜਦੋਂ ਉਸ ਆਦਮੀ ਨੇ ਦੂਰੋਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਵੱਲ ਆਉਂਦਾ ਵੇਖਿਆ ਤਾਂ ਉਹ ਪ੍ਰਭੂ ਯਿਸੂ ਮਸੀਹ ਦੇ ਕੋਲੇ ਭੱਜ ਕੇ ਗਿਆ ਅਤੇ ਝੁਕ ਜਾਂਦਾ ਹੈ। ਜਦੋਂ ਪ੍ਰਭੂ ਯਿਸੂ ਮਸੀਹ ਉਸ ਆਦਮੀ ਦੇ ਵਿੱਚੋਂ ਦੁਸ਼ਟ ਆਤਮਾ ਕੱਢਣ ਵਾਲਾ ਸੀ ਤਾਂ ਉਸ ਆਦਮੀ ਦੇ ਵਿੱਚ ਪ੍ਰਵੇਸ਼ ਦੁਸ਼ਟ ਆਤਮਾ ਉੱਚੀ ਆਵਾਜ਼ ਨਾਲ ਕਹਿੰਦੀ ਹੈ, ਤੂੰ ਸਾਡੇ ਨਾਲ ਕੀ ਕਰਨ ਵਾਲਾ ਹੈ? ਅਸੀਂ ਜਾਣਦੇ ਹਾਂ ਕਿ ਤੂੰ ਪਰਮਾਤਮਾ ਦਾ ਪੁੱਤਰ ਯਿਸੂ ਹੈ ਅਤੇ ਪਰਮਾਤਮਾ ਦੀ ਸਹੁੰ ਖਾ ਕੇ ਕਹਿ ਕਿ ਤੂੰ ਸਾਨੂੰ ਕਸ਼ਟ ਵਾਲੀ ਜਗ੍ਹਾ ਤੇ ਨਹੀਂ ਭੇਜੇਗਾ। ਯਿਸੂ ਨੇ ਉਹਨਾਂ ਦੁਸ਼ਟ ਆਤਮਾਵਾਂ ਨੂੰ ਪੁੱਛਿਆ ਕਿ ਤੁਹਾਡਾ ਨਾਂ ਕੀ ਹੈ? ਉਹਨਾਂ ਦੁਸ਼ਟ ਆਤਮਾ ਨੇ ਉੱਤਰ ਦਿੱਤਾ ਕਿ ਸਾਡਾ ਨਾਂ ਸੈਨਾ ਹੈ, ਜਿਸ ਦਾ ਮਤਲਬ ਹੈ ਕਈ ਸਾਰੇ। ਯਿਸੂ ਨੇ ਉਹਨਾਂ ਦੁਸ਼ਟ ਆਤਮਾ ਨੂੰ ਹੁਕਮ ਦਿੱਤਾ ਕਿ ਉਹ ਇਸ ਆਦਮੀ ਦੇ ਵਿੱਚੋਂ ਨਿਕਲ ਜਾਣ। ਤਾਂ ਉਹ ਸੂਰਾਂ ਦੇ ਇੱਕ ਵੱਡੇ ਸਾਰੇ ਝੁੰਡ ਦੇ ਵਿੱਚ ਜਾ ਕੇ ਵੱਸ ਜਾਂਦੇ ਹਨ। ਤਾਂ ਸਾਰੇ ਸੂਰ ਪਹਾੜ ਦੇ ਉੱਤੋਂ ਥੱਲੇ ਝੀਲ ਵੱਲ ਨੂੰ ਭੱਜ ਜਾਂਦੇ ਹਨ ਅਤੇ ਡੁੱਬ ਕੇ ਮਰ ਜਾਂਦੇ ਹਨ। ਇਸ ਤੋਂ ਬਾਅਦ ਉਹ ਆਦਮੀ ਪ੍ਰਭੂ ਯਿਸੂ ਮਸੀਹ ਦੇ ਨਾਲ ਬੈਠ ਕੇ ਗੱਲਾਂ ਕਰਨ ਲੱਗਦਾ ਹੈ। ਉਸਨੇ ਕੱਪੜੇ ਵੀ ਪਾ ਲਏ ਸੀ ਅਤੇ ਉਹ ਰੀਤ ਰਿਵਾਜ਼ਾਂ ਦੇ ਨਾਲ ਸੋਚਣ ਲੱਗਦਾ ਹੈ। ਫਿਰ ਯਿਸੂ ਵਾਪਸ ਕਿਸ਼ਤੀ ਵੱਲ ਨੂੰ ਆ ਜਾਂਦਾ ਹੈ। ਉਹ ਆਦਮੀ ਪ੍ਰਭੂ ਯਿਸੂ ਮਸੀਹ ਨੂੰ ਕਹਿੰਦਾ ਹੈ ਕਿ ਮੈਨੂੰ ਵੀ ਆਪਣੇ ਨਾਲ ਹੀ ਲੈ ਚੱਲੋ ਤਾਂ ਕਿ ਮੈਂ ਤੇਰੇ ਨਾਲ ਹੀ ਰਹਿ ਸਕਾਂ। ਪਰ ਯਿਸੂ ਉਹਨਾਂ ਨੂੰ ਆਪਣੇ ਨਾਲ ਆਉਣ ਦੀ ਆਗਿਆ ਨਹੀਂ ਦਿੰਦਾ। ਯਿਸੂ ਨੇ ਉਸਨੂੰ ਕਿਹਾ ਕਿ ਤੂੰ ਆਪਣੇ ਲੋਕਾਂ ਦੇ ਕੋਲ ਵਾਪਸ ਜਾ ਕੇ ਉਹਨਾਂ ਨੂੰ ਇਹ ਦੱਸ ਕਿ ਪ੍ਰਮਾਤਮਾ ਨੇ ਤੇਰੇ ਵਾਸਤੇ ਕੀ ਕੁਝ ਕੀਤਾ ਹੈ। ਉਹਨਾਂ ਨੂੰ ਦੱਸ ਕਿ ਕਿਸ ਤਰ੍ਹਾਂ ਉਹਨਾਂ ਨੇ ਤੇਰੇ ਉੱਤੇ ਤਰਸ ਕੀਤਾ। ਇਸ ਤੋਂ ਬਾਅਦ ਉਹ ਆਦਮੀ ਆਪਣੇ ਘਰ ਨੂੰ ਮੁੜ ਕੇ ਆ ਜਾਂਦਾ ਹੈ। ਉਸ ਜਗ੍ਹਾ ਤੇ ਤਕਰੀਬਨ 10 ਪਿੰਡ ਸਨ। ਇਸ ਤੋਂ ਬਾਅਦ ਉਹ ਆਦਮੀ ਸਾਰੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਦੱਸਦਾ ਹੈ ਕਿ ਪ੍ਰਭੂ ਯਿਸੂ ਨੇ ਉਹਦੇ ਵਾਸਤੇ ਕੀ ਕੀਤਾ। ਤਾਂ ਲੋਕ ਉਸ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਦੇ ਹਨ ਅਤੇ ਪ੍ਰਮਾਤਮਾ ਵੱਲੋਂ ਕੀਤੇ ਚੰਗੇ ਕੰਮਾਂ ਤੋਂ ਬੜੇ ਹੈਰਾਨ ਹੁੰਦੇ ਹਨ। ਸਾਡੇ ਦੇਸ਼ ਵਿੱਚ ਵੀ ਬਹੁਤ ਸਾਰੀਆਂ ਦੁਸ਼ਟ ਆਤਮਾ ਹਨ। ਸ਼ੈਤਾਨ ਇੱਕ ਜ਼ਹਿਰੀ ਸੱਪ ਦੀ ਤਰ੍ਹਾਂ ਹਰ ਟਾਈਮ ਤਾਕ ਵਿੱਚ ਰਹਿੰਦਾ ਹੈ ਕਿ ਕਦੋਂ ਉਹ ਤੁਹਾਡੇ ਉੱਤੇ ਹਮਲਾ ਬੋਲੇ ਅਤੇ ਤੁਹਾਡਾ ਨੁਕਸਾਨ ਕਰੇ। ਯਿਸੂ ਮਸੀਹ ਇਸ ਦੁਨੀਆਂ ਤੇ ਇਸ ਲਈ ਆਇਆ ਤਾਂ ਕਿ ਉਹ ਸ਼ੈਤਾਨ ਦੀ ਹਰ ਇੱਕ ਚਾਲ ਨੂੰ ਬਰਬਾਦ ਕਰ ਦੇਵੇ। ਭਾਵੇਂ ਕਿ ਇਸ ਦੁਨੀਆਂ ਤੇ ਬਹੁਤ ਸਾਰੀਆਂ ਦੁਸ਼ਟ ਆਤਮਾ ਹਨ, ਪਰ ਪ੍ਰਭੂ ਯਿਸੂ ਮਸੀਹ ਉਹਨਾਂ ਤੋਂ ਡਰਦਾ ਨਹੀਂ। ਯਿਸੂ ਮਸੀਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੈ। ਉਹ ਇਸ ਦੁਨੀਆਂ ਤੇ ਇਸ ਲਈ ਆਇਆ ਤਾਂ ਕਿ ਸਾਨੂੰ ਦੁਸ਼ਟ ਆਤਮਾ ਤੋਂ ਛੁਟਕਾਰਾ ਦਿਵਾ ਸਕੇ ਅਤੇ ਸ਼ੈਤਾਨ ਦੇ ਕੰਮਾਂ ਤੋਂ। ਦੁਸ਼ਟ ਆਤਮਾ ਜਾਣਦੀਆਂ ਹਨ ਕਿ ਪ੍ਰਭੂ ਯਿਸੂ ਮਸੀਹ ਕੌਣ ਹੈ। ਉਹ ਉਹਨਾਂ ਤੋਂ ਡਰਦੀਆਂ ਹੈ। ਉਹ ਜਾਣਦੀਆਂ ਹਨ ਕਿ ਯਿਸੂ ਮਸੀਹ ਇੱਕ ਦਿਨ ਉਹਨਾਂ ਨੂੰ ਬਾਹਰ ਕੱਢ ਦੇਵੇਗਾ ਇਸ ਸੰਸਾਰ ਤੋਂ। ਸ਼ੈਤਾਨ ਅਤੇ ਉਸ ਦੀਆਂ ਮਦਦ ਕਰਨ ਵਾਲੀਆਂ ਦੁਸ਼ਟ ਆਤਮਾ ਯਿਸੂ ਮਸੀਹ ਤੋਂ ਡਰਦੀਆਂ ਹਨ। ਤੁਹਾਨੂੰ ਸਾਰਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਦੁਸ਼ਟ ਆਤਮਾ ਅਤੇ ਸ਼ੈਤਾਨ ਦੇ ਕੰਮਾਂ ਤੋਂ। ਯਿਸੂ ਤੋਂ ਮਦਦ ਮੰਗੋ ਕਿ ਉਹ ਤੁਹਾਡੀ ਮਦਦ ਕਰੇ। ਯਿਸੂ ਮਸੀਹ ਨੇ ਸ਼ੈਤਾਨ ਨੂੰ ਹਰਾਇਆ ਹੈ। ਯਿਸੂ ਤੋਂ ਅਰਦਾਸ ਕਰਕੇ ਮੰਗੋ ਕਿ ਉਹ ਤੁਹਾਡੇ ਪਾਪਾਂ ਨੂੰ ਤੁਹਾਡੀ ਜ਼ਿੰਦਗੀ ਵਿੱਚੋਂ ਬਾਹਰ ਕੱਢ ਦੇਵੇ। ਉਹਨਾਂ ਦੇ ਕੋਲ ਇੰਨੀ ਸ਼ਕਤੀ ਹੈ ਕਿ ਉਹ ਤੁਹਾਨੂੰ ਸ਼ੈਤਾਨ ਦੇ ਕੋਲੋਂ ਬਚਾ ਲਵੇ। ਉਹ ਤੁਹਾਨੂੰ ਆਪਣਾ ਪੁੱਤਰ ਅਤੇ ਧੀਆਂ ਬਣਾ ਲਵੇਗਾ। ਜੇਕਰ ਤੁਸੀਂ ਆਪਣਾ ਯਕੀਨ ਉਸਦੇ ਉੱਪਰ ਰੱਖਦੇ ਹੋ ਤਾਂ ਉਹ ਤੁਹਾਨੂੰ ਕਦੇ ਵੀ ਛੱਡੇਗਾ ਨਹੀਂ।